सोच करे दिन से अर रात सोच करे दिन से अर रात मन की मैल न तनते जा मन की मैल न तनते जात सोच करे अरात सोच करे दिन से अरात मन कामना तीर्थ दे छुटे मन कामना तीर्थ दे छुटे गर्भ गुमान न मन ते हुते गर्भ गुमान न मन ते हुटे मन ते हुटे सोच करे दिन से अर रात सोच करे दिन से अर रात मन की मैल न तनते जात मन की मैल न तनते जात सोच करे दिन से अर रात सोच करे दिन से अर रात इस देही को बहु साधना करे इस देही को बहु साधना करे मन ते कबू न बिखिया तरे मन ते कब हूँ ना बिखया तरे जन धोवे बोदे अनीत जल धोवे बोदे अनीत शुद्ध कहो होए कच्ची भी शुद्ध कहो होए कच्ची मनहर के नाम की महिमा ऊंच मनहर के नाम की महिमा ऊंच नानक नाम उधरे नानक नाम उधरे पतत बमूच नानक नाम उधरे पतत बमूच पतत बमूच सोच करे सोच करे दिन से हर रात सोच करे दिन से हर रात मन के जाग मन की मैल ना तन दे सोच करे दिन से हर रात सोच करे दिन से हर रात बहुत से अनुप जम को बहुत से अल्प जम का भाव आपे अनक जतन कर अनक जतन कर कृष्ण धप अनक जतन कर कृष्ण धप भेख अनेक अग्नि ने बुझे भेख अनेक अग्नि नहीं बुझे कोट उपाव कोटि उपाव दर्द नहीं सुझे कोटि उपाव दर्द नहीं सुझे छूट से नहीं उब पाया छूट से नहीं उब पाया मोह व्यापे माया जा मोह व्यापे माया जा अवर करतूत सगली जम डाने अवर करतूत सगली जम डाने गोविंद भजन बिन तिल नहीं माने गोविंद भजन बिन तिल नहीं माने हर का नाम जपत दुख जा हर का नाम जपत दुख जा नानक बोले नानक बोले सहज सुभा नानक बोले सहज सुभा सोच करे दिन से हर रात सोच करे दिन से हर रात मन की मैल ना तन ते जा सोच करे दिन से हर रात सोच करे दिन से हर रात सोच करे दिन से हर रात मन की मैं ना तन ते जा मन मेले सब किछ मेला मन मेले सब किछ मेला तन दोते मन अच्छा ना हो तन धोते मन अच्छा ना हो मन मैले सब किछ मैला तन धोते मन अच्छा ना हो नामन चले तीर्थी नामन चले तीर्थी मन खोटे तन चोट मन खोटे तन धोते मन अच्छा ना हो लखी नाते भाचरिय सुहो तन धोते मन अच्छा ना हो बाहरों धोती तुमड़ी बाहरों धोती तुमड़ी अंदर विस्मिकोर तन धोते मन अच्छा ना हो मन कामना मन कामना तीर्थ दे छुटे तीर्थ दे छुपे इस देही को बो साधना करे साधना दा बहुता हिस्सा देही नाल संबंधित हो गया। आरंभ विच सुखमनी साहब दे आरंभ विच एक गल आई सी असी धर्म की दुनिया नू बहुता शरीर ते केंद्रित कर दे जिन्नी साधना सी जिन्ना कर्म बंधन सी जिन्ना कर्म कांड सी सब देखन विच आउन वाला शरीर दा घेरा बन गया। एथे भी गुरु ने ख्याल दिता कहने लगे एक इच्छा ते चंगी सी ओ इच्छा ए सी कि मेरे ते मेरे रब दे दरमियान धर्म दी दुनिया ते मेरे दरमियान जेड़ा एक दरवाजा टपना जरूरी है ओ है हों दा ते कृष्णा दा। गुरु ने भी बार बार बाणी विच एक ख्याल दे दिता कहन लगे हों हों मैं बिच्चों खोवे जिन्नी देर हों मैं बिच खलोती है उन्नी देर जीव आत्मा परमात्मा विच अपेद नहीं हो सकती एक नहीं हो सकती। हों हों पीत पयो है बिचो मेरे ते रब दे दरमियान मेरे ते प्रभु दे दरमियान विच हों दी एक भीत है ते एक ऐसी मैल है जिथे लग जाए मनुख दा जीवन खूबसूरत नहीं रहने देंदी। हों मैला है हों मैला मल कब हूं ना धोवे ए मैल नहीं धो पर रही। हुण मनुख नूं इन्ना अहसास ते जीव नूं हो गया है कि मेरे ते मेरे प्रीतम दे दरमियान विच हां इक मैल ओ निर्मल है ते मैनू हां दी मैल है। जिन्नी देर मैं निर्मल ना होवां उस मैल नूं उतार के ओनी देर निर्मल नाल जुड़ा किवें अपेद किवें होवां ओ निर्मल निर्मल सूचा है हों मैला प्रॉब्लम बनते एनक एहसास होया। ते दूजा सी तृष्णा जेड़ी मायादाई पहला जेड़ा रूप है वो तृष्णा है इसलिए लफज आया कि लिव छुटकी लगी तृष्णा की माया अमर वरताया जिन माया दीनी तिन लाई कृष्णा कृष्णा माया दा पहला सिद्ध। दूजी मेरी ते उन दे दरमियान दी जड़ी रुकावट है ओ है माया रूप कृष्णा ओ मिलन नहीं दिंदी ए माया जित हर विसरे दूरी का कारण ए माया जित हर विसरे मोह उपजे पाहो दूजा लाए ये दो रुकावट इनक एहसास हो गया मनुख इन दुआ रुकावटां नू दूर करन लई तत्पर भी हो गया पर रस्ता दिशा ठीक ना अपना सकिया मनुख ने सोचिया तीर्थां ते इशनान करन नाल मैल उतर दिए हुण मनुख ने इस विचार ते विश्वास नाल तीर्थ इशनानी बनना शुरू कर दिता हाँ एक मैल है ते मैल जड़ी उत्तर दी तीर्थां ते गए हम तके बारहवां अंदर भी एक लफज आए ने जिथे है ना माघ मजन संग साधुआ धूड़ी कर इशनान हर का नाम ध्याय सुन सबना नू करदान अगे जाके एक लफज आए ने जन्म करम मल उत्तरे जन्म कर्म मल उतरे मन ते जाए गुमान क्योंकि ये मैल है उन ऐसा ही गुरु ख्याल दिंदे ने कहंदे ने ये गल ते ठीक है कि मन अंदरों हों मेंदी मैल उतरनी चाहीदी है जिन्नी देर हों दी मैल नहीं उतरदी ओनी देर नाम रूप प्रभु अंदर टिकदा नहीं हों में नावे नाल विरोध है दोए न वसे इक ठाए एहसास ते हो गया पर साधन गलत हो गया इन्हें सोचिया भी तीर्थां ते गया लोग आखदे ने निर्मल होई दा पवित्र होई दा ते इनका मतलब खौरे हों दी मैल भी उतर जाती है इसलिए तीर्थ इशनानी हो गया ते निरा तीर्थ इशनानी ना होया इन्हें अपना पूरा जीवन ही तीर्थ दे समर्पण कर दिता लो आ इस तो अगली गल सी कह लगा मैं घर तो की लैना मैं संसार तो की लेना मत किते ऐसा न होवे भी तीर्थां ते इशनान करके आ जावां ते आके परिवार विच बैठा रहा कारोबार विच बैठा रहा ते प्राण ओथे त्यागने पैण ते अंत समय मेरा ध्यान होर पासे जावे नतीजा है निकले कि ओ जेड़ी मैल उतरनी सी ओ फिर लगी रह जाए इसलिए एक फैसला कीतो सु भी मैं तीर्थां जोगा ही हो जावा समर्पण हो जावा ताके मेरी तन देही दा जेड़ा छुटकारा है जदों अंत समय देह नू छड़ना है उदों भी मैं तीर्थ ते ही होवां लो आ एक व्यंग सी गुरु ने बाणी अंदर स्पष्ट कीता कहन लगे मन विच ख्याल आ गया मन कामना तीर्थ दे छुटे मन विच फैसला कामना के तीर्थ ते जाके मरां क्योंकि तीर्थ रब दा घर है वो सोच ते पवित्रता दा घर ऐसा ख्याल सी ना मन विच ते जे अंत समय एक पवित्र स्थान ते होवांगा ते मन पवित्र हो जाए एक थां ते बाबा कबीर जी ने भी बड़ी खूबसूरत गल आखी ते इसे ही कंसेप्ट विच आखी ते लगा मेरे मन विच भी एक ख्याल आया मोहे मरने का चाओ है मोहे मरने का चाव है मरो तो हार के द्वार हरिद्वार प्रभु के दरवाजे के मरा वो निर्मल है इसलिए ध्यान उधर रहेगा निर्मल हो जाएगा पर अगली लाइन अंदर एक गल पूछी व्यंग ना रखी उन्हें कहने लगे जे रब ने दरवाजे निकल के पूछ लिया है कौन पे है मैं भला उथे मर जा ते रब दरवाजे निकल के पूछे आखे कौन पे है मत हर पूछे कौन है परा हमारे बार मेरे दरवाजे ते कौन मरिया पे है ते फिर बड़ी मुश्किल बन जाएगी मैनू कहना पाएगा कबीर या लिख के कोल रखना पाएगा कबीर बस जदों मैं कबीर आखांगा उदों ते हम खड़ी हो गई ते दीप गए ਜੇ ਰੱਬ ਪੁੱਛ ਲੈ ਤੇ ਫਿਰ ਮੈਨੂੰ ਕੁਛ ਤਾਂ ਕਹਿਣਾ ਹੀ ਪੈਗਾ ਨਾ ਕੌਣ ਹੈ। ਤੇ ਜਦੋਂ ਮੈਂ ਆਖਾਂਗਾ ਕਬੀਰ ਜਾਂ ਲਿਖ ਕੇ ਰੱਖਾਂਗਾ ਆਪਣੇ ਕੋਲ ਵੀ ਇਹ ਕਬੀਰ ਪਿਆ, ਫਿਰ ਮਸਲਾ ਇਹ ਵੀ ਆਵੇਗਾ ਕਿ ਕਬੀਰ ਕਿੱਥੋਂ ਵਾਲਾ, ਫਿਰ ਮੈਨੂੰ ਐਡਰੈਸ ਵੀ ਲਿਖ ਕੇ ਰੱਖਣਾ ਪਏਗਾ, ਮੇਰਾ ਘਰ ਬਾਰ ਕਿੱਥੇ ਹੈ, ਮੇਰਾ ਮਕਾਨ ਐਡਰੈਸ ਕੀ ਹੈ। ਕਹਿਣ ਲੱਗੇ ਤੇ ਸਾਰੀ ਗੱਲ ਫਿਰ ਹਾਂ ਖੜੀ ਹੋ ਗਈ ਵੀ ਮੇਰਾ ਕੁਝ ਹੈ, ਮੈਂ ਵੀ ਕੁਝ ਹਾਂ। ਕਹਿਣ ਲੱਗੇ ਨਾ ਮੋਏ ਛਾਣ ਨਾ ਛਾਪਰੀ, ਨਾ ਮੋਏ ਘਰ ਨਾ ਗਰਾਉ, ਮਤ ਹਰ ਪੁੱਛੇ ਕੌਣ ਹੈ ਮੇਰੇ ਜਾਤ ਨਾ ਨਾ। ਇਸ ਲਈ ਕਹਿਣ ਲੱਗੇ ਕਨਸੈਪਟ ਵੀ ਮੈਨੂੰ ਰਾਸ ਨਹੀਂ ਆਉਂਦਾ, ਨਾ ਮੇਰਾ ਕੋਈ ਐਡਰੈਸ ਰਿਹਾ, ਨਾ ਮੇਰਾ ਕੋਈ ਨਾਂ ਰਿਹਾ, ਮੁਸ਼ਕਿਲ ਬਣ ਜਾਏ। ਗੁਰੂ ਅਰਜਨ ਸਾਹਿਬ ਜੀ ਨੇ ਵੀ ਇੱਥੇ ਗੱਲ ਆਖ ਦਿੱਤੀ, ਕਹਿਣ ਲੱਗੇ ਕੇਵਲ ਤੇ ਕੇਵਲ ਕਿਸੇ ਤੀਰਥ ਤੇ ਇਸ਼ਨਾਨ ਕਰਨ ਨਾਲ ਹਉ ਨਹੀਂ ਖਤਮ ਹੁੰਦੇ। ਮਨ ਕਾਮਨਾ ਤੀਰਥ ਦੇ ਛੁਟੇ, ਗਰਭ ਗੁਮਾਨ ਹੈ ਮਨ ਤੇ ਹੁਟੇ। ਕਹਿਣ ਲੱਗੇ ਦਿਨ ਰਾਤ ਤੂੰ ਤਨ ਨੂੰ ਧੋਈ ਜਾ, ਦਿਨ ਰਾਤ ਕੋਸ਼ਿਸ਼ ਕਰਕੇ ਕਿ ਮੈਂ ਬਹੁਤ ਸੁੱਚਾ ਰਹਿ ਕੇ ਜੀਵਨ ਬਿਤਾ, ਸੋਚ ਵਿੱਚ ਹੀ ਭਾਵ ਪਵਿੱਤਰਤਾ ਦੇ ਹੱਥਾਂ ਪੈਰਾਂ ਦੀ ਸਰੀਰ ਦੀ ਸੋਚ ਪਵਿੱਤਰਤਾ ਵਿੱਚ ਲੱਗਾ ਰਹੇ, ਸੋਚ ਕਰੇ ਦਿਨ ਸਾਰਾ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਕਦੇ ਵੀ ਮਨ ਦੀ ਮੈਲ ਤਨ ਦੇ ਧੋਤਿਆਂ ਨਹੀਂ ਜਾਂਦੀ, ਗੁਰੂ ਸਮਝਾ ਰਹੇ ਨੇ ਕਰਮ ਕਾਂਡ ਵਿੱਚੋਂ ਕੱਢ ਰਹੇ, ਤੀਰਥ ਇਸ਼ਨਾਨੀ ਨੂੰ ਸਮਝਾ ਰਹੇ ਨੇ। ਕਹਿਣ ਲੱਗੇ ਜੇ ਤੀਰਥ ਤੇ ਵੀ ਪ੍ਰਾਣ ਤਿਆਗ ਦੇ ਤੇ ਆਖੇ ਮਨ ਦੀ ਮੈਲ ਉਤਰ ਜਾਏ, ਨਹੀਂ ਹੋ ਨਹੀਂ ਜਾਂਦੀ, ਗਰਭ ਗੁਮਾਨ ਨਾ ਮਨ ਤੇ। ਦਿਨ ਰਾਤ ਦੀ ਤੇਰੀ ਸੋਚ ਨਾਲ ਪਵਿੱਤਰਤਾ ਨਾਲ ਬਾਰ ਬਾਰ ਹੱਥ ਪੈਰ ਦੇਈ ਧੋਣ ਨਾਲ ਵੀ ਜੇ ਤੂੰ ਆਖੇ ਮਨ ਦੀ ਮੈਲ ਉਤਰ ਜਾਏਗੀ, ਬਿਲਕੁਲ ਨਹੀਂ। ਮਨ ਕੀ ਮੈਲ ਨਾ ਤਨ ਤੇ ਜਾਤ। ਇਸ ਦੇਹੀ ਕੋ ਬਹੁਤ ਸਾਧਨਾ ਕਰੇ, ਇਸ ਦੇਹੀ ਵਾਸਤੇ ਤੂੰ ਬਹੁਤ ਸਾਰੀ ਸਾਧਨਾ ਕਰ ਲਵੇ, ਪਰ ਉਹ ਦੇਹੀ ਦੇ ਸਾਧਨ ਨੇ ਮਨ ਦੇ ਨਹੀਂ। ਕਰਮ ਕਾਂਡ ਜਿੰਨਾ ਦੇਹੀ ਦੇ ਸਾਧਨ ਨੇ ਮਨ ਦੇ ਨਹੀਂ, ਮਨ ਤੇ ਕਬੂ ਨਾ ਵਿਖਿਆ ਟਰੇ, ਦੇਹੀ ਦੇ ਸਾਧਨਾ ਨਾਲ ਮਨ ਨੇ ਥੋੜੋ ਪਵਿੱਤਰ ਹੋ ਜਾਣਾ, ਮਨ ਤੇ ਕਬੂ ਨਾ ਵਿਖਿਆ ਟਰੇ। ਤੇ ਕਹਿਣ ਲੱਗੇ ਦੇਹੀ ਨੂੰ ਧੋ ਧੋ ਕੇ ਕਿੰਨਾ ਕੁ ਪਵਿੱਤਰ ਕਰ ਲਏਗਾ, ਮਨ ਪਵਿੱਤਰ ਕਰਨ ਦੀ ਲੋੜ ਸੀ, ਉਹ ਇਸ ਦੇਹੀ ਨੂੰ ਪਵਿੱਤਰ ਕੀਤੇ ਹੁੰਦਾ ਨਹੀਂ, ਦੇਹੀ ਨੂੰ ਨਵਾਇਆ ਹੁੰਦਾ ਨਹੀਂ। ਗੁਰੂ ਨੇ ਇਹੋ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ੍ਰੀ ਆਸਾ ਜੀ ਵਾਰ ਵਿੱਚ ਵੀ ਆਖੀ ਸੀ, ਬਹਿਣ ਜੇ ਪਿੰਡਾਂ ਦੋਏ ਸੁੱਚੇ, ਇਹ ਨਾ ਆਖੀਏ ਬਹਿਣ ਜੇ ਪਿੰਡਾਂ ਦੋਏ, ਉਹ ਸੁੱਚੇ ਨਹੀਂ ਹੁੰਦੇ, ਉਹਨਾਂ ਦੀ ਮੈਲ ਨਹੀਂ ਉਤਰਦੀ, ਉਹ ਪਵਿੱਤਰ ਨਹੀਂ ਹੁੰਦੇ ਜਿਹੜੇ ਸਿਰਫ ਕੇਵਲ ਪਿੰਡਾਂ ਧੋਂਦੇ ਨੇ। ਕਰਮਕਾਂਡ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਇੱਥੇ ਵੀ ਗੁਰੂ ਨੇ ਆਖ ਦਿੱਤਾ। ਕਹਿਣ ਲੱਗੇ ਇਸ ਦੇਹੀ ਨੂੰ ਕਿੰਨਾ ਕੁ ਪਵਿੱਤਰ ਕਰਨ ਦੀ ਕੋਸ਼ਿਸ਼ ਕਰੇਗਾ, ਜਲ ਧੋਵੇ ਬੋ ਦੇਹ ਅਨੀਤ ਹਰ ਰੋਜ਼ ਧੋਈ ਚੱਲ, ਸ਼ੁੱਧ ਕਹਾਂ ਹੋਏ ਕਾਚੀ ਪੀ, ਤੇ ਮਿੱਟੀ ਦੀ ਬਣੀ ਹੋਈ ਤੇ ਮਿੱਟੀ ਨੂੰ ਜਿੰਨਾ ਮਰਜ਼ੀ ਧੋਈ ਜਾ, ਉਹਦੇ ਵਿੱਚੋਂ ਮਿੱਟੀ ਨਿਕਲਦੀ ਹੈ। ਸ਼ੁੱਧ ਕਹਾਂ ਹੋਏ ਕਾਚੀ ਭੀਤ, ਕਾਚੀ ਭੀਤ ਕੱਚੀ ਮਿੱਟੀ ਦੀ ਦੀਵਾਰ, ਸ਼ੁੱਧ ਕਹਾਂ ਹੋਏ ਕਾਚੀ ਭੀਤ। ਕਹਿਣ ਲੱਗੇ ਮਨ ਹਾਰ ਕੇ ਨਾਮ ਕੀ ਮਹਿਮਾ ਊਚ, ਜੇ ਇਹ ਮਹਿਮਾ ਪੁੱਛਣੀ ਗੁਰੂ ਨਾਨਕ ਕੋਲੋਂ ਪੁੱਛ। ਕਹਿਣ ਲੱਗੇ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇ ਕੇ ਰੰਗ, ਮਨ ਹਰ ਕੇ ਨਾਮ ਕੀ ਮੈਂ ਮਊਚ। ਨਾਨਕ ਨਾਮ ਉਤਰੇ ਪਤਤ ਬਹੁ ਮੂਛ, ਕਹਿਣ ਲੱਗੇ ਇੱਕ ਖਿਆਲ ਕਰੀ ਨਾਮ ਨਾਲ ਤੋਂ ਬੜੇ ਬੜੇ ਵੱਡੇ ਪਤਤ, ਸਮੁੱਚੇ ਪਤਤ, ਸੰਸਾਰ ਅੰਦਰ ਜਿੰਨੇ ਵੀ ਪਤਤ ਹੋਏ ਨੇ ਉਹਨਾਂ ਦਾ ਉਧਾਰ ਨਾਮ ਕਰਕੇ ਹੋਇਆ, ਨਾਮ ਕਰਕੇ ਹੋਇਆ। ਪਰ ਤੂੰ ਆਪਣੀ ਮਰਜ਼ੀ ਆਪਣੀ ਵਿਚਾਰ ਅਤੇ ਆਪਣੀ ਸੋਚ ਨਾਲ ਆਪਣੀ ਵਿਚਾਰਧਾਰਾ ਨਾਲ ਆਪਣੇ ਫੈਸਲੇ ਨਾਲ ਜੇ ਆਖੇ ਤੀਰਥਾਂ 'ਤੇ ਨਹਾ ਕੇ ਜਾਂ ਕਰਮ ਕਾਂਡ ਨਾਲ ਇਸ ਤਨ ਨੂੰ ਧੋਤੇ ਹਾਂ ਮਨ ਦੀ ਮੈਲ ਉੱਤਰ ਜਾਏਗੀ ਮਨ ਪਵਿੱਤਰ ਹੋ ਜਾਏਗਾ ਅਤੇ ਕਹਿੰਦੇ ਨੇ ਇਹ ਗੱਲ ਨਾਮੁਮਕਿਨ ਹੈ। ਅਗਲੇ ਪਾਸੇ ਕਹਿਣ ਲੱਗੇ ਬਹੁਤ ਸਿਆਣਪ ਜਮ ਕਬ ਹੋ ਗਿਆ ਜਿੰਨਾ ਤੂੰ ਆਪਣੇ ਗਿਆਨ ਤੇ ਆਪਣੀ ਸਿਆਣਪ ਦੇ ਘੇਰੇ ਵਿੱਚ ਬੈਠਾ ਹੈ ਨਾ ਓਨਾ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇਰੇ ਤੇ ਜ਼ਿਆਦਾ ਅਸਵਾਰ ਨੇ ਤੇ ਤੇਰੇ ਮਨ ਦਾ ਇੱਕ ਖਿਆਲ ਵੀ ਪ੍ਰਬਲ ਹੈ ਕਿ ਮਰ ਕੇ ਜਮਾਂ ਦੀ ਫਾਸੀ ਪਏਗੀ ਉਹ ਮੇਰੇ ਕੋਲੋਂ ਹਿਸਾਬ ਮੰਗਣਗੇ। ਹੁਣ ਹੈ ਤਾਂ ਇਹ ਸੋਚ ਵੀ ਕਿਸੇ ਗਿਆਨ ਵਿੱਚੋਂ ਨਿਕਲੀ ਸੋਚ ਇਹ ਵੀ ਗਿਆਨ ਵਿੱਚੋਂ ਨਿਕਲੀ ਹੈ ਜਿਵੇਂ ਪਹਿਲੀ ਸੋਚ ਗਿਆਨ ਵਿੱਚੋਂ ਨਿਕਲੀ ਸੀ ਕਿ ਕਿਸੇ ਤਰ੍ਹਾਂ ਹੋਂ ਦੂਰ ਹੋ ਜਾਏ ਕਿਸੇ ਤਰ੍ਹਾਂ ਤ੍ਰਿਸ਼ਨਾ ਦੂਰ ਹੋ ਜਾਏ ਗੱਲ ਤੇ ਗਿਆਨ ਵਿੱਚੋਂ ਨਿਕਲੀ ਹੈ ਨਾ ਪਰ ਸਾਧਨ ਗਲਤ ਹੋ ਗਿਆ। ਬਹੁਤ ਸਿਆਣਪ ਜਮ ਕਾ ਭਾਉ ਵਿਆਪੇ ਤੂੰ ਸਿਆਣਪਾਂ ਨਾਲ ਕਿਸੇ ਜਮ ਦਾ ਫੈਸਲਾ ਵੀ ਨਹੀਂ ਕਰ ਸਕਦਾ ਕਿ ਜਮ ਕਿਹੜਾ ਹੈ ਤੇ ਉਸ ਜਮ ਤੋਂ ਬਚ ਵੀ ਨਹੀਂ ਸਕਦਾ। ਮਨੁੱਖ ਆਪਣੀਆਂ ਸਿਆਣਪਾਂ ਤੇ ਨਿਰਭਰ ਕਰਦਾ ਤੇ ਫੈਸਲਾ ਵੀ ਆਪ ਕਰਦਾ। ਗੁਰੂ ਕਹਿਣ ਲੱਗੇ ਬਹੁਤ ਸਿਆਣਪ ਜਮ ਕਾ ਭਾਉ ਵਿਆਪੇ ਅਨੇਕ ਯਤਨ ਕਰ ਅਨੇਕਾਂ ਯਤਨ ਕਰ ਲੈ ਕਿਉਂਕਿ ਅਗਲਾ ਮਸਲਾ ਕ੍ਰਿਸ਼ਨ ਦਾ ਸੀ ਪਹਿਲਾ ਮਸਲਾ ਹੋਂ ਦਾ ਸੀ ਪਹਿਲੇ ਵਾਰੀ ਪੌੜੀ ਵਿੱਚ ਹੋਂ ਦਾ ਮਸਲਾ ਸੀ ਇਸ ਅਗਲੀ ਪੌੜੀ ਵਿੱਚ ਤ੍ਰਿਸ਼ਨਾ ਦਾ ਮਸਲਾ ਕਿਉਂਕਿ ਦੋ ਹੀ ਚੀਜ਼ਾਂ ਸਾਹਮਣੇ ਸਨ ਕਿ ਹੋਂ ਤੇ ਤ੍ਰਿਸ਼ਨਾ ਦੋ ਚੀਜ਼ਾਂ ਖਤਮ ਹੋ ਜਾਣ। ਗੁਰਬਾਣੀ ਅੰਦਰ ਇੱਕ ਹੋਰ ਥਾਵੇਂ ਗੁਰੂ ਨੇ ਇੱਕ ਸ਼ਬਦ ਅੰਦਰ ਇੱਕ ਫੈਸਲਾ ਦਿੱਤਾ ਕਹਿਣ ਲੱਗੇ ਸਭ ਤੋਂ ਵੱਡੀ ਰੱਬ ਤੇ ਮੇਰੇ ਦਰਮਿਆਨ ਵਿੱਚ ਰੁਕਾਵਟ ਕੀ ਹੈ ਕਹਿਣ ਲੱਗੇ ਉਹ ਰੁਕਾਵਟ ਦੂਰ ਕਰਾਂ ਉਹ ਦੋ ਲਫ਼ਜ਼ ਨੇ ਸਾਧ ਸੰਗ ਚਿੰਤ ਬੈਰਾਨੀ ਛਾਡੀ ਤੇ ਲਫ਼ਜ਼ ਸਨ ਅਹੰ ਬੁੱਧ ਹੰਕਾਰ ਹੰਕਾਰ ਭਰੀ ਬੁੱਧੀ ਅਹੰ ਬੁੱਧ ਮੋਹ ਮਨ ਬਾਸਨ ਕ੍ਰਿਸ਼ਨਾ ਦਾ ਰੂਪ ਪਕੜ ਮੋਹ ਅਹੰ ਬੁੱਧ ਮੋਹ ਮਨ ਬਾਸਨ ਇਹ ਦੋ ਚੀਜ਼ਾਂ ਮਨ ਵਿੱਚ ਵਸ ਰਹੀਆਂ ਨੇ ਇਸ ਲਈ ਮਨ ਪਵਿੱਤਰ ਨੇ ਮਿਲਾਪ ਨੇ ਕਹਿਣ ਲੱਗੇ ਦੇਖ ਕਰ ਗੱਢਾ ਗਾਡੀ ਇੱਕ ਬੜਾ ਵੱਡਾ ਸਾਰਾ ਟੋਇਆ ਪੱਟ ਇੱਕ ਕਬਰ ਪੱਟ ਲੈ ਤੇ ਇਹ ਅਹੰ ਬੁੱਧ ਤੇ ਮੋਹ ਤ੍ਰਿਸ਼ਨਾ ਜਿਹੜੀ ਹੈ ਉਹਦੇ ਵਿੱਚ ਡੂੰਘੀ ਖਾਈ ਵਾਂਗੂ ਗੱਢ ਦੇ ਕਬਰ ਵਿੱਚ ਦਫਨਾ ਦੇ ਤੇ ਇੰਨਾ ਡੂੰਘਾ ਟੋਇਆ ਪੱਟੀ ਇੰਨੀ ਡੂੰਘੀ ਕਬਰ ਪੱਟੀ ਕਿ ਮਤ ਕਿਤੇ ਮੁੜ ਕੇ ਨਾ ਖੜੇ ਹੋ ਜਾਣ ਬੜਿਆਂ ਨੇ ਕੋਸ਼ਿਸ਼ ਕੀਤੀ ਅਹੰ ਬੁੱਧ ਤੇ ਮੋਹ ਨੂੰ ਦਫਨਾਉਣ ਦੀ ਪਰ ਇਹ ਮਰਿਆ ਨਹੀਂ ਬੜੇ ਸਾਧਨ ਅਪਣਾਏ ਪਰ ਇਹਨਾਂ ਨੇ ਸਾਥ ਖਾੜਾ ਨਹੀਂ ਛੱਡਿਆ ਇਹੋ ਹੀ ਗੱਲ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਅਸ਼ਟਪਦੀ ਵਿੱਚ ਵੀ ਆਖ ਦਿੱਤਾ ਕਹਿਣ ਲੱਗੇ ਬਹੁਤ ਸਿਆਣਪ ਜਮ ਕਾ ਭਾਉ ਵਿਆਪੇ ਅਨਕ ਯਤਨ ਕਰ ਤ੍ਰਿਸ਼ਨਾ ਨਾ ਤ੍ਰਾਪੇ ਤ੍ਰਿਸ਼ਨਾ ਰਜਦੀ ਨਹੀਂ ਕਹਿਣ ਲੱਗੇ ਗੱਲ ਬੜੀ ਮੁਸ਼ਕਿਲ ਹੈ ਭੇਖ ਅਨੇਕ ਅਗਨ ਨਹੀਂ ਬੁਝਾਏ ਅਨੇਕਾਂ ਭੇਖਾਂ ਵਿੱਚ ਮੈਂ ਉਹ ਲੋਕ ਵੇਖੇ ਜਿਹੜੇ ਆਪਣੇ ਕਰਮ ਕਾਂਡ ਤੇ ਭੇਖ ਨਾਲ ਘਰ ਬਾਰ ਪਰਿਵਾਰ ਛੱਡ ਕੇ ਕੋਈ ਨਾ ਕੋਈ ਆਸ਼ਰਮ ਅਵਸਥਾ ਅਪਣਾ ਕੇ ਜੰਗਲਾਂ ਬੀਆਬਾਨਾਂ ਵਿੱਚ ਰਹਿ ਕੇ ਇਸ ਤ੍ਰਿਸ਼ਨਾ ਨੂੰ ਖਤਮ ਕਰਨਾ ਚਾਹੇ ਪਰ ਕ੍ਰਿਸ਼ਨ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਗਟ ਹੋ ਗਏ ਸਾਡੇ ਸਾਹਮਣੇ ਸਾਖੀਆਂ ਆਉਂਦੀਆਂ ਨੇ ਇਸ ਕਿ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਜੋਗੀ ਬਣ ਗਿਆ ਪਰਥਰੀ ਸਾਖੀ ਆਉਂਦੀ ਪਰਥਰੀ ਜੋਗੀ ਬਣ ਗਿਆ ਇੱਕ ਦਿਨ ਜੰਗਲ ਬੀਆਬਾਨ ਵਿੱਚ ਫਿਰ ਰਿਹਾ ਸੀ ਤੇ ਸਾਹਮਣੇ ਕੋਈ ਚਮਕਦੀ ਚੀਜ਼ ਦਿਸੀ ਤੇ ਉਸ ਲਾਲ ਰੰਗ ਦੀ ਚਮਕਦੀ ਚੀਜ਼ ਨੂੰ ਦੇਖ ਕੇ ਚਮਕ ਨੂੰ ਦੇਖ ਕੇ ਸੋਚੇ ਸੁਖੌਰੇ ਕੋਈ ਬਾਦਸ਼ਾਹ ਦਾ ਪੁੱਤਰ ਇੱਥੇ ਆਇਆ ਹੋਵੇਗਾ ਤੇ ਇਹ ਕੀਮਤੀ ਲਾਲ ਭੁੱਲ ਗਿਆ ਕੋਈ ਚਮਕਦੀ ਚੀਜ਼ ਕੀਮਤੀ ਵਸਤੂ ਭੁੱਲ ਗਿਆ ਨੈਣਾਂ ਦੀ ਜੋਤ ਕਮਜ਼ੋਰ ਹੋ ਚੁੱਕੀ ਸੀ ਬਿਰਧ ਹੋ ਚੁੱਕਾ ਸੀ ਜੰਗਲਾਂ ਵਿੱਚ ਰਹਿ ਕੇ ਪਰਥਰੀ ਜੋਗੀ ਬੜੀ ਲੰਬੀ ਉਮਰ ਦਾ ਹੋਇਆ ਕਹਿਣ ਲੱਗੇ ਇਸ ਖਿਆਲ ਨਾਲ ਬੇਪਛਾਣ ਹੋ ਕੇ ਵੀ ਚਲੋ ਭਾਵੇਂ ਮੇਰੇ ਕੰਮ ਨਹੀਂ ਪਰ ਇੱਥੇ ਵੀ ਤੇ ਰੁਲ ਜਾਏਗੀ ਇਸ ਨੂੰ ਉਠਾ ਲਓ ਜੇ ਕੋਈ ਆਇਆ ਤੇ ਦੇ ਦਿਆਂਗੇ ਜੇ ਆਪਾਂ ਨੂੰ ਕਿਸੇ ਲਈ ਜ਼ਰੂਰਤ ਪਈ ਤੇ ਵਰਤੀ ਜਾਏਗੀ ਇਸ ਖਿਆਲ ਨਾਲ ਜਦੋਂ ਹੱਥ ਪਾਇਓ ਉਸ ਪੱਥਰ ਦੀ ਸਿਲਾ ਤੇ ਪਈ ਹੋਈ ਉਸ ਚੀਜ਼ ਨੂੰ ਤੇ ਹੱਥ ਲਿਬੜ ਗਿਆ ਤਦ ਪਤਾ ਲੱਗਾ ਵੀ ਕਿਸੇ ਨੇ ਪਾਣ ਖਾ ਕੇ ਥੁੱਕ ਸੁੱਟੀ ਹੋਈ ਸੀ ਸਾਖੀ ਕਰ ਕਹਿੰਦਾ ਤੇ ਆਸਮਾਨ ਤੋਂ ਸੂਰਜ ਚੜ੍ਹਿਆ ਤੇ ਸੂਰਜ ਦੀਆਂ ਕਿਰਨਾਂ ਨਾਲ ਉਹਦੀ ਚਮਕ ਸੀ ਤੇ ਆਪਣਾ ਬੁਢੇਪਾ ਤੇ ਨਜ਼ਰ ਕਮਜ਼ੋਰ ਸੀ ਪਛਾਣ ਨਾ ਸਕਿਆ ਤੇ ਭੁਲੇਖੇ ਨਾਲ ਹੱਥ ਪਾ ਲਿਆ ਜਦੋਂ ਹੱਥ ਲਿਬੜਿਆ ਤੇ ਆਪਣੇ ਆਪ ਤੇ ਅਫਸੋਸ ਕੀਤਾ ਸੀ ਕਹਿਣ ਲੱਗੇ ਹੇ ਭਰਥਰੀ ਤੂੰ ਘਰ ਬਾਹਰ ਛੱਡ ਦਿੱਤਾ ਰਾਜ ਭਾਗ ਤਿਆਗ ਦਿੱਤਾ ਪਰ ਤੂੰ ਅੰਦਰੋਂ ਤ੍ਰਿਸ਼ਨਾ ਨਾ ਕੱਢ ਸਕਿਆ ਤੇਰੇ ਅੰਦਰ ਦੀ ਤ੍ਰਿਸ਼ਨਾ ਇੱਥੇ ਵੀ ਆ ਪਹੁੰਚੀ ਗੁਰੂ ਨੇ ਬਾਣੀ ਵਿੱਚ ਵੀ ਅਨੇਕਾਂ ਥਾਵਾਂ ਤੇ ਆਖਿਆ ਕਹਿਣ ਲੱਗੇ ਜੇ ਜਾਓ ਤੇ ਨਾਲੇ ਬੈਸੇ ਜਿੱਥੇ ਪਹੁੰਚਣਾ ਉੱਥੇ ਨਾਲ ਹੀ ਪਹੁੰਚ ਜਾਂਦੀ ਹੈ ਸਗਲ ਧਰਮ ਹੈ ਸਬਲ ਪ੍ਰਵੇਸ਼ ਹੈ ਹਰ ਟਿਕਾਣੇ ਤੇ ਹਰ ਥਾਂ ਤੇ ਆਪਣੇ ਬਲ ਨਾਲ ਆਪਣੀ ਸ਼ਕਤੀ ਨਾਲ ਪਹੁੰਚ ਜਾਂਦੀ ਹੈ ਮੈਂ ਕੋਸ਼ਿਸ਼ ਕਰਨਾ ਕਿਸੇ ਧਰਮ ਸਥਾਨ ਤੇ ਜਾਵਾਂ ਕਿਸੇ ਪਵਿੱਤਰ ਸਥਾਨ ਤੇ ਜਾਵਾਂ ਉੱਥੇ ਤ੍ਰਿਸ਼ਨਾ ਮਾਇਆ ਮੇਰੇ ਨਾਲ ਨਾ ਜਾਵੇ ਇਹ ਸੋਚ ਮੈਂ ਬਾਹਰ ਛੱਡ ਜਾਵਾਂ ਪਰ ਉੱਥੇ ਪਹੁੰਚ ਕੇ ਵੀ ਕਿਸੇ ਢੰਗ ਨਾਲ ਪਹੁੰਚ ਜਾਂਦੀ ਹੈ ਮੇਰੇ ਤੋਂ ਵੱਖ ਨਹੀਂ ਹੁੰਦੀ ਜੇ ਜਾਓ ਤੇ ਨਾਲੇ ਬਸ ਹਰ ਥਾਂ ਪਹੁੰਚਦੀ ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ ਕਹਿਣ ਲੱਗੇ ਭੇਖ ਅਨੇਕ ਅਗਨ ਨਹੀਂ ਬੁਝੇ ਕੋਟ ਉਪਾਵ ਦਰਗਹਿ ਨਹੀਂ ਸਿਜੇ ਕਰੋੜਾਂ ਉਪਾਵ ਕਰ ਲੈ ਅਨੇਕਾਂ ਤਰ੍ਹਾਂ ਦੀ ਸਾਧਨਾ ਕਰ ਲੈ ਅਨੇਕਾਂ ਤਰ੍ਹਾਂ ਦੇ ਯਤਨ ਕਰ ਲੈ ਹੁਣ ਤੱਕ ਉਹ ਇਹ ਸਾਰੀਆਂ ਗੱਲਾਂ ਦਾ ਭਾਵ ਗੁਰੂ ਅਰਜਨ ਸਾਹਿਬ ਦਾ ਕੀ ਹੈ ਉਹ ਪਹਿਲਾਂ ਜਿਹੜੀ ਰਹਾ ਉਹਦੀ ਤੁੱਕ ਹੈ ਰਹਾਓ ਦੀ ਤੁਕ ਸ਼ਬਦ ਦਾ ਕੇਂਦਰ ਹੁੰਦੀ ਹੈ ਇੰਨਾ ਵੱਡਾ ਸੁਖਮਨੀ ਸਾਹਿਬ ਦਾ ਬਾਣੀ ਦਾ ਆਕਾਰ ਤੇ ਉਹਦੇ ਵਿੱਚ ਰਹਾਓ ਇੱਕੋ ਰਹਾਓ ਦੀ ਤੁਕ ਇੱਕੋ ਇਹਦਾ ਮਤਲਬ ਸਾਰੀ ਬਾਣੀ ਉਸ ਰਹਾਓ ਦੀ ਤੁਕ ਦੇ ਦੁਆਲੇ ਹੈ ਤੇ ਉਹ ਤੁਕ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਅਗਤ ਜਨਾ ਕੇ ਮਨ ਬਿਸਰਾਮ ਰਹਾਓ ਦੀ ਤੁਕ ਕੇਂਦਰੀ ਰੂਪ ਵਿੱਚ ਇਹ ਦਿਸ਼ਾ ਦਿੰਦੀ ਹੈ ਕਿ ਕੇਵਲ ਤੇ ਕੇਵਲ ਨਾਮ ਹੀ ਮੇਰੇ ਜੀਵਨ ਦਾ ਸੰਸਾਰ ਦੀ ਸ਼ਕਤੀ ਦਾ ਕੇਂਦਰ ਹੈ ਇਹੋ ਕਾਰਨ ਗੁਰੂ ਹਰ ਪਾਸਿਓਂ ਮੋੜ ਕੇ ਮਨ ਦੀ ਅਵਸਥਾ ਨੂੰ ਨਾਮ ਨਾਲ ਜੋੜਨਾ ਚਾਹੁੰਦੇ ਨੇ ਜੋਗੇਨ ਕਿੰਗ ਜਗੇਨ ਕਿੰਗ ਦਨੇਨ ਕਿੰਗ ਤਪਸਾ ਕਹਿਣ ਲੱਗੇ ਹਰ ਭਗਤ ਭਜਨੇ ਕੇਵਲਾ ਰਿਧ ਕਰਮ ਨਾ ਬਚਸਾ ਕਹਿਣ ਲੱਗੇ ਕੇਵਲ ਹਰੀ ਦੀ ਭਗਤੀ ਭਜਨ ਜਿਹੜਾ ਹੈ ਮਨ ਬਚ ਕਰਮ ਕਰਕੇ ਇਹ ਕਰ ਹਰ ਭਗਤ ਭਜਨੇ ਕੇਵਲਾ ਰਿਧ ਕਰਮ ਨਾ ਬਚਸਾ ਮਨ ਬਚ ਕਰਮ ਕਰਕੇ ਇਹੋ ਕਰ ਨਹੀਂ ਤਾਂ ਵੇਖ ਲੈ ਇਹਦੇ ਤੋਂ ਬਿਨਾਂ ਜੋਗੇਨ ਕਿੰਗ ਜਗੇਨ ਕਿੰਗ ਦਨੇਨ ਕਿੰਗ ਤਪਸਾ ਜੋਗ ਕੀਤੇ ਹੋਏ ਜਗ ਕੀਤੇ ਹੋਏ ਦਾਨ ਕੀਤੇ ਹੋਏ ਕੁਝ ਵੀ ਨਹੀਂ ਤਪ ਕੀਤੇ ਹੋਏ ਕੁਝ ਵੀ ਨਹੀਂ ਜੋਗੇਨ ਕਿੰਗ ਜਗੇਨ ਕਿੰਗ ਦਨੇਨ ਕਿੰਗ ਤਪਸਾ ਹੁਣ ਗੁਰੂ ਜੋੜ ਰਿਹਾ ਕੇਵਲ ਨਾਮ ਵੱਲ ਇਸ ਲਈ ਬਾਕੀ ਦਾ ਘੇਰਾ ਜਿਹੜਾ ਉੱਥੋਂ ਤੈਨੂੰ ਮੋੜ ਰਿਹਾ ਤੇ ਕਹਿੰਦਾ ਹੇ ਪ੍ਰਭੂ ਹੇ ਮਨੁੱਖ ਇੱਕ ਖਿਆਲ ਕਰੀ ਭੇਖ ਅਨੇਕ ਅਗਨ ਨਹੀਂ ਉਪਜਾਏ ਕੋਟ ਉਪਾਵ ਕਰੋੜਾਂ ਉਪਾਵ ਕਰ ਲੈ ਉਹਦੇ ਨਾਲ ਤੂੰ ਪ੍ਰਭੂ ਦਾ ਦਰ ਨਹੀਂ ਪ੍ਰਾਪਤ ਕਰ ਸਕੇ ਇਹ ਮਾਇਆ ਨੇ ਇਸ ਤ੍ਰਿਸ਼ਨਾ ਨੇ ਤੇਰਾ ਸਾਥ ਇਹਨਾਂ ਸਾਧਨਾਂ ਨਾਲ ਸੰਸਾਰ ਕਰਮ ਕਾਂਡ ਦੇ ਸਾਧਨਾਂ ਨਾਲ ਨਹੀਂ ਛੱਡਣਾ ਫੈਸਲਾ ਹੈ ਇਹਨਾਂ ਕਰਮ ਕਾਂਡ ਦੇ ਸਾਧਨਾਂ ਨਾਲ ਛੂਟਸ ਨਾ ਹੀ ਊਬ ਪਿਆਲ ਕਰਮ ਕਾਂਡ ਦੇ ਸਾਧਨਾਂ ਨਾਲ ਤੂੰ ਧਰਤੀ ਦੀ ਗਹਿਰਾਈ ਵਿੱਚ ਪਤਾਲ ਵਿੱਚ ਵੀ ਚਲਾ ਜਾਏ ਉਹ ਸਾਧਨ ਪਹਲਦਾ ਕਰਦਾ ਜਾਂ ਆਸਮਾਨ ਦੀਆਂ ਉਚਾਈਆਂ ਤੇ ਚਲਾ ਜਾਏ ਜੇ ਭਲਾ ਕਦੇ ਤੈਨੂੰ ਕੋਈ ਸਾਧਨ ਦੀ ਢੂੰਡ ਉੱਥੇ ਨਜ਼ਰ ਆਵੇ ਪਰ ਇੱਕ ਖਿਆਲ ਕਰੀ ਤੂੰ ਧਰਤੀ ਤੇ ਆਸਮਾਨ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਪਤਾਲ ਲੋਕ ਵਿੱਚ ਜਾ ਕੇ ਵੀ ਤੂੰ ਆਖੇ ਮੈਂ ਤ੍ਰਿਸ਼ਨਾ ਤੋਂ ਦੂਰ ਹੋ ਜਾ ਇਹਦੇ ਕੋਲੋਂ ਛੁਟਕਾਰਾ ਪਾ ਜਾ ਇਹਦੇ ਕੋਲੋਂ ਲੁੱਕ ਜਾ ਇਹ ਮੇਰੇ ਮਗਰ ਨਾ ਆ ਸਕੇਗੀ ਤਾਂ ਇਹ ਖਿਆਲ ਛੱਡ ਦੇ ਕੋਈ ਸਾਧਨ ਐਸਾ ਨਹੀਂ ਜਿੱਥੇ ਤ੍ਰਿਸ਼ਨਾ ਨਾ ਪਹੁੰਚੇ ਜਿੱਥੇ ਮਾਇਆ ਨਾ ਪਹੁੰਚੇ ਬਾਬਾ ਕਬੀਰ ਨੇ ਤੇ ਇੱਥੋਂ ਤੱਕ ਆਖ ਦਿੱਤਾ ਕਹਿਣ ਲੱਗੇ ਇਹ ਏਡੀ ਬਲਵਾਨ ਹੈ ਜਿਹਨੇ ਤਿਰ ਭਵਨ ਮੇਖਲੀ ਲਾਈ ਮੇਖਲੀ ਕਹਿੰਦੇ ਨੇ ਤੁਸੀਂ ਪੰਜਾਬ ਵਿੱਚ ਜਿਹੜੇ ਬਜ਼ੁਰਗ ਰਹੇ ਨੇ ਜਦੋਂ ਪਸ਼ੂਆਂ ਦੀ ਮੰਡੀ ਲੱਗਦੀ ਸੀ ਨਾ ਤੇ ਹਰ ਇੱਕ ਨੂੰ ਬਹੁਤ ਸਾਰੇ ਪਸ਼ੂ ਆ ਜਾਣੇ ਤੇ ਹਰ ਇੱਕ ਨੂੰ ਕਿੱਲਿਆਂ ਦੀ ਲੋੜ ਪੈਂਦੀ ਸੀ ਪਸ਼ੂ ਬੰਨਣ ਵਾਸਤੇ ਇੰਨੇ ਕਿੱਲੇ ਕਿੱਥੋਂ ਹੋਣ ਤੇ ਸਿਆਣੇ ਲੋਕਾਂ ਨੇ ਕਾਢ ਕੱਢੀ ਵੀ ਇੱਕ ਕਿੱਲਾ ਉੱਥੇ ਗੱਡ ਦੇਣਾ ਇੱਕ ਉੱਥੇ ਗੱਡ ਦੇਣਾ ਤੇ ਉਹਦੇ ਦਰਮਿਆਨ ਵਿੱਚ ਇੱਕ ਵੱਡਾ ਸਾਰਾ ਰਸਾ ਬਣ ਦੇਣਾ ਉਹਨੂੰ ਵੇਖ ਲਈ ਕਰ ਗੁਰਬਾਣੀ ਵਿੱਚੋਂ ਜਿਹੜੀ ਸ਼ਬਦਾਵਲੀ ਹੈ ਉਹ ਸਾਡੀ ਰੋਜ਼ਾਨਾ ਜੀਵਨ ਦੀ ਸ਼ਬਦਾਵਲੀ ਵਿੱਚ ਤੁਸੀਂ ਸਮਝਣ ਦੀ ਲੋੜ ਹੈ। ਮੈਂ ਇਸ ਲਈ ਅਰਜ਼ ਕੀਤੀ ਸੀ ਕਿ ਸਾਨੂੰ ਪੰਜਾਬੀ ਪੜ੍ਹਨੀ ਕਿਉਂ ਜ਼ਰੂਰੀ ਹੈ, ਇਹ ਇਹਨਾਂ ਸ਼ਬਦਾਵਲੀਆਂ ਨੂੰ ਸਮਝਣਾ। ਇੱਕ ਉੱਧਰ ਕਿੱਲਾ ਗੱਡਣਾ, ਇੱਕ ਉੱਧਰ ਗੱਡਣਾ, ਤੇ ਜਿੰਨੀ ਜਿੰਨੀ ਦੂਰ ਤੱਕ ਰੱਖਣਾ ਲੋੜ ਪੈਣੀ ਕਿੱਲੇ ਗੱਡ ਕੇ, ਉਹਦੇ ਦਰਮਿਆਨ ਵਿੱਚ ਕੋਈ ਸੰਗਲ ਜਾਂ ਰੱਸਾ ਬੰਨ ਦੇਣਾ ਤੇ ਉਸ ਰੱਸੇ ਨਾਲ ਸਾਰੇ ਪਸ਼ੂ ਬਣਦੇ ਨੇ। ਬਹੁਤੇ ਕਿੱਲਿਆਂ ਦੀ ਲੋੜ ਨਾ ਪੈਣੀ, ਇੱਕ ਰੱਸਾ, ਦੋ ਕਿੱਲੇ ਬਸ, ਭਾਵੇਂ 50 ਪਸ਼ੂ ਬਣ ਲਓ। ਤੇ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਮਾਇਆ ਐਡੀ ਸਿਆਣੀ ਨੇ ਤਿੰਨਾਂ ਭਵਨਾਂ ਦੇ ਦਰਮਿਆਨ ਵਿੱਚ ਇੱਕ ਆਪਣੇ ਹੁਕਮ ਦਾ ਮਾਇਆ ਅਮਰ ਵਰਤਾਇਆ, ਇੱਕ ਮੇਖਲੀ ਲਾਤੀ, ਤੇ ਹਰ ਜੀਵ ਨੂੰ ਆਪਣੇ ਪੁੱਤਰਾਂ ਦੇ ਰਾਹੀਂ ਉਹਦੇ ਨਾਲ ਬੰਨ ਦਿੱਤਾ। ਉਹ ਪੁੱਤਰ ਇਹਦੇ ਨੇ ਕਿ ਇੱਕ ਪੰਚਭੂਤ ਜਣੇ ਇੱਕ ਮਾਏ, ਉਤ ਪੁੱਜ ਖੇਲ ਕਰ ਜਗਤ ਵਿਆਏ। ਇਸ ਮਾਇਆ ਨੇ ਪੰਜ ਪੁੱਤਰਾਂ ਨੂੰ ਜਨਮ ਦਿੱਤਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕਿਸੇ ਨਾ ਕਿਸੇ ਢੰਗ ਨਾਲ, ਕਿਸੇ ਕੋਲ ਕਾਮ ਹੈ, ਕਿਸੇ ਕੋਲ ਕ੍ਰੋਧ ਹੈ, ਕਿਸੇ ਕੋਲ ਲੋਭ ਦੇ ਅਧੀਨ ਹੈ, ਕੋਈ ਮੋਹ ਦੇ ਅਧੀਨ ਹੈ, ਕੋਈ ਹੰਕਾਰ, ਕਿਸੇ ਨਾ ਕਿਸੇ ਢੰਗ ਨਾਲ ਇਹ ਮਾਇਆ ਦੇ ਉਸ ਮੇਖਲੀ ਨਾਲ ਬੱਝਿਆ ਹੋਇਆ। ਪੰਚਭੂਤ ਜਣੇ ਇੱਕ ਮਾਏ, ਉਤ ਪੁੱਜ ਖੇਲ ਕਰ ਜਗਤ ਵਿਆਹ। ਤੇ ਮੈਂ ਕੀਤੀ ਸੀ ਕਿਹੜੀ ਅਜੀਬ ਗੱਲ ਹੈ, ਇਹੋ ਕਾਰਨ ਹੈ ਜਿਸ ਦਿਨ ਮਾਇਆ ਮਰਦੀ ਹੈ ਨਾ, ਸਿੱਖ ਜਾਂ ਭਗਤ ਜਨ ਪ੍ਰਭੂ ਬੰਦਗੀ ਵਾਲਾ ਗੁਣ ਰਾਹੀਂ ਜਿਸ ਦਿਨ ਮਾਇਆ ਦਾ ਅਸਰ ਖਤਮ ਕਰਦਾ ਨਾ, ਜਿਸ ਦਿਨ ਮਾਇਆ ਮਰਦੀ ਹੈ, ਇਹ ਪੰਜੇ ਰੋਂਦੇ ਨੇ ਕਿਉਂਕਿ ਮਾਂ ਮਰ ਗਈ, ਸ਼ਕਤੀ ਆਉਂਦੀ ਸੀ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਏਕ ਮਰੈ ਪੰਚੈ ਮਿਲ ਰੂਪ ਹੈ, ਜਿਸ ਦਿਨ ਮਾਇਆ ਮਰਦੀ ਹੈ ਪੰਜੇ ਰੋਂਦੇ ਨੇ, ਪੰਜ ਪੁੱਤਰ ਨੇ ਪੰਜੇ ਰੋਂਦੇ ਨੇ। ਤੇ ਗੁਰੂ ਕਹਿੰਦੇ ਨੇ ਕਿਹੜੀ ਬਲਵਾਨ ਹੈ, ਕਿਹੜੀ ਸ਼ਕਤੀਸ਼ਾਲੀ ਹੈ ਕਿ ਤੇਰੇ ਭਵਨ ਮੇਖਲੀ ਲਾਈ, ਤਿੰਨਾਂ ਭਵਨਾਂ ਦੇ ਦੁਆਲੇ ਇੱਕ ਆਪਣਾ ਐਸਾ ਹੁਕਮ ਦਾ ਮਾਇਆ ਅਮਰ ਵਰਤਾਇਆ। ਮਾਇਆ ਦਾ ਅਮਰ ਕਹਿੰਦੇ ਨੇ ਹੁਕਮ ਨੂੰ, ਮਾਇਆ ਨੇ ਆਪਣਾ ਹੁਕਮ ਦਾ ਐਸਾ ਰੱਸਾ ਬੰਨਿਆ ਕਿ ਸਾਰਾ ਸੰਸਾਰ ਹੀ ਉਹਦੇ ਘੇਰੇ ਵਿੱਚ ਆਇਆ ਹੋਇਆ। ਤੇ ਗੁਰੂ ਨੇ ਵੀ ਉਹ ਗੱਲਬਾਣੀ ਵਿੱਚ ਆਖੀ, ਕਹਿਣ ਲੱਗੇ ਭਲਿਆ ਇਹਨੂੰ ਇੰਨਾ ਸੌਖਾ ਨਾ ਸਮਝ ਕਿ ਤੂੰ ਕਿਸੇ ਜਪ ਤਪ ਨਾਲ, ਕਿਸੇ ਸਾਧਨ ਨਾਲ, ਕਿਸੇ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਜਾਂ ਆਪਣੀ ਸਿਆਣਪ ਨਾਲ ਇਹਦੇ ਕੋਲੋਂ ਛੁੱਟ ਜਾਏਗਾ। ਕਹਿਣ ਲੱਗੇ ਛੁੱਟ ਸਨਾਹੀ ਉਹ ਪਿਆਰ, ਬੇਸ਼ੱਕ ਪਤਾਲ ਵਿੱਚ ਚਲਾ ਜਾ, ਭਾਵੇਂ ਆਕਾਸ਼ ਦੀਆਂ ਉਚਾਈਆਂ ਵਿੱਚ ਉੱਡ ਜਾ, ਤੇ ਆਖੇ ਮੈਂ ਇਹਦੇ ਕੋਲੋਂ ਬਚ ਜਾ। ਕਹਿਣ ਲੱਗੇ ਛੁੱਟ ਸਨਾਹੀ ਉਹ ਪਿਆਰ, ਮੋਹ ਵਿਆਪੈ ਮਾਇਆ ਜਾ। ਮਾਇਆ ਦਾ ਇੱਕ ਐਸਾ ਜਾਲ ਮੇਖਲੀ ਤੇਰੇ ਦੁਆਲੇ ਹੈ ਕਿ ਤੂੰ ਆਕਾਸ਼ ਵਿੱਚ ਜਾ ਕੇ ਵੀ ਤੇ ਪਤਾਲ ਵਿੱਚ ਜਾ ਕੇ ਵੀ ਇਹਦੇ ਕੋਲੋਂ ਨਹੀਂ ਲੁਕ ਸਕਦਾ। ਫਿਰ ਕੀ ਕਰਾਂ, ਕੋਈ ਤਰੀਕਾ ਦੱਸੋ। ਕਹਿਣ ਲੱਗੇ ਬਿਨਾਂ ਨਾਮ ਤੋਂ ਹੋਰ ਜਿੰਨੇ ਵੀ ਕੰਮ ਨੇ ਉਹ ਸਫਲ ਨਹੀਂ। ਅਵਰ ਕਰਤੂਤ ਸਗਲੀ ਜਮਡਾਨੇ, ਉਹ ਤੇ ਰਸਤੇ ਚ ਲੁੱਟੇ ਜਾਂਦੇ ਨੇ। ਜਮਡਾਨੇ ਦਾ ਮਤਲਬ ਕੀ ਹੈ, ਦੰਡ ਕਹਿੰਦੇ ਨੇ ਜੁਰਮਾਨੇ ਨੂੰ, ਟੈਕਸ ਨੂੰ, ਫਾਈਨ ਨੂੰ। ਕਹਿਣ ਲੱਗੇ ਜਿੰਨੇ ਕਰਮ ਧਰਮ ਨੇ ਇਹ ਤਾਂ ਰਸਤੇ ਵਿੱਚ ਟੈਕਸ ਵਿੱਚ ਹੀ ਖਤਮ ਹੋ ਜਾਂਦੇ ਨੇ। ਸ਼ਬਦ ਦੀ ਇੱਕ ਹੋਰ ਲਾਈਨ ਪੜ੍ਹਦੇ ਹੋ, ਕਰਮ ਧਰਮ ਪਾਖੰਡ ਜੋ ਦੀਸੈ, ਆਪਾਂ ਕਈ ਵਾਰ ਪੜ੍ਹਨਾ, ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੂਟੇ। ਜਗਾਤੀ ਦਾ ਮਤਲਬ ਹੁੰਦਾ ਟੈਕਸ ਲੈਣ ਵਾਲਾ, ਜਗਾਤ ਕਹਿੰਦੇ ਨੇ ਟੈਕਸ ਨੂੰ, ਜਗਾਤ ਕਹਿੰਦੇ ਨੇ ਟੈਕਸ ਨੂੰ, ਮਸੂਲ ਨੂੰ। ਆ ਚੁੰਗੀਆਂ ਹੁੰਦੀਆਂ ਨੇ, ਉੱਥੋਂ ਤੁਸੀਂ ਲੰਘ ਨਹੀਂ ਸਕਦੇ ਜਿੰਨੀ ਦੇਰ ਜਗਾਤ ਨਾ ਦਿਓ, ਟੈਕਸ ਨਾ ਦਿਓ, ਮਸੂਲ ਨਾ ਦਿਓ। ਆ ਉਸੇ ਲਫਜ਼ ਨੂੰ ਬਦਲ ਕੇ ਹੁਣ ਆਪਾਂ ਕਸਟਮ ਬਣਾ ਦਿੱਤਾ, ਲਫਜ਼ ਹੀ ਬਦਲਿਆ ਇਹਨਾਂ ਦੀ ਬੋਲੀ ਵਿੱਚ, ਕਸਟਮ ਆ ਹੁੰਦੇ ਨੇ ਵੀ ਕਸਟਮ ਦੇ ਕੇ ਲੱਗਣਾ ਪੈਣਾ। ਗੁਰੂ ਕਹਿੰਦੇ ਨੇ ਭਲਾ ਇੱਕ ਸੋਚ ਵੀ ਜਿਹੜੇ ਕਰਮ ਧਰਮ ਦੇ ਵਿੱਚ ਤੂੰ ਸਮਝਣਾ ਕਿ ਮੈਂ ਇਹਨਾਂ ਦੇ ਰਾਹੀਂ ਛੁਟਕਾਰਾ ਪਾ ਲਵਾਂਗਾ, ਇਹ ਮੇਰੇ ਨਾਲ ਜਾਣਗੇ, ਮੈਨੂੰ ਬਚਾ ਲੈਣਗੇ ਮਾਇਆ ਤੋਂ। ਕਹਿਣ ਲੱਗੇ ਉਹ ਤੇ ਆਪ ਲੁੱਟੇਗਾ, ਸਾਰੇ ਰਸਤੇ ਹੀ ਖਤਮ ਹੋ ਜਾਣੇ ਨੇ। ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੂਟੈ, ਨਿਰਵਾਨ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ। ਅਵਰ ਕਰਤੂਤ ਸਗਲੀ ਜਮਡਾਨੇ, ਜਿੰਨੀਆਂ ਬਾਕੀ ਕਰਤੂਤਾਂ ਜਿੰਨੇ ਭਾਵ ਜਪ ਤਪ ਸੰਯਮ ਜਿਨ੍ਹਾਂ ਜਿਨ੍ਹਾਂ ਦਾ ਸਹਾਰਾ ਲੈ ਕੇ ਤੀਰਥਾਂ ਦੇ ਇਸ਼ਨਾਨ ਕਰਨ ਦਾ, ਧਰਤੀ ਅਸਮਾਨ ਦੇ ਕਿਸੇ ਹੋਰ ਸਾਧਨ ਦਾ, ਬਹੁਤ ਸੋਚ ਕਰਨ ਦਾ, ਬਹੁਤ ਵਾਰ ਤੋਂ ਮੱਝਾਂ ਤੀਰਥਾਂ 'ਤੇ ਜਾ ਕੇ ਆਪਣੇ ਪ੍ਰਾਣ ਤਿਆਗ ਦੇਣ ਦੇ, ਇਹ ਜਿੰਨੇ ਵੀ ਸਾਧਨ ਤੂੰ ਅਪਣਾਏ ਅਤੇ ਤੂੰ ਆਖੇ ਵੀ ਮੇਰਾ ਭਲਾ ਮਨ, ਮੇਰਾ ਜੀਵ ਇਸ ਤ੍ਰਿਸ਼ਨਾ ਤੋਂ ਅਤੇ ਮਾਇਆ ਤੋਂ ਛੁਟਕਾਰਾ ਪਾ ਲਏਗਾ, ਕਹਿਣ ਲੱਗੇ ਨਹੀਂ, ਉਹ ਸਾਰੀਆਂ ਚੀਜ਼ਾਂ ਤਾਂ ਡਨ ਰਸਤੇ ਵਿੱਚ ਲੱਗ ਕੇ, ਟੈਕਸ ਲੱਗ ਕੇ, ਜੁਰਮਾਨਾ ਲੱਗ ਕੇ ਖਤਮ ਹੋ ਗਈਆਂ। ਅਵਰ ਕਰਤੂਤ ਸਗਲੀ ਜਮ ਡਾਨੇ। ਹਾਂ, ਇੱਕੋ ਚੀਜ਼ ਹੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਇੱਕੋ ਇੱਕ ਭਜਨ ਹੈ, ਇੱਕੋ ਇੱਕ ਨਾਮ ਹੈ, ਇੱਕੋ ਇੱਕ ਗੁਣਾਂ ਦਾ ਸੰਗ੍ਰਹਿ ਹੈ, ਉਹਨਾਂ ਦੀ ਚੇਤਾ ਸ਼ਕਤੀ ਯਾਦ ਹੈ, ਹਿਰਦੇ ਵਿੱਚ ਟਿਕਾਓ ਵਿਸਰਾਮ ਹੈ, ਜਿਹਨੂੰ ਹਰ ਥਾਂ 'ਤੇ ਮਾਨਤਾ ਮਿਲਦੀ ਹੈ। ਆਪਾਂ ਸਾਖੀ ਮੁਤਾਬਕ ਰਾਜਾ ਜਨਕ ਦੀ ਵੀ ਪੜ੍ਹਨੇ, ਮੈਂ ਕੇਵਲ ਸੰਖੇਪ ਵਿੱਚ ਅੱਗੇ ਜਾਣਾ ਚਾਹੁੰਦਾ। ਆਪਾਂ ਕਈ ਵਾਰ ਪੜ੍ਹਨੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ, ਭਾਵੇਂ ਇੱਕ ਸਾਖੀ ਨਾਲ, ਮਿਥਾਸ ਨਾਲ ਸੰਬੰਧਿਤ ਹੈ, ਪਰ ਉਹਦੇ ਵਿੱਚੋਂ ਇੱਕ ਪ੍ਰੇਰਨਾ ਦਾ ਲਫ਼ਜ਼ ਤਾਂ ਮਿਲਦਾ ਨਾ, ਉਹ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਭਾਵ ਸੰਸਾਰ ਤੇ ਆ ਗਿਆ ਨਹੀਂ, ਮਨ ਨੂੰ ਉਹਦੇ ਤੋਂ ਵੱਖ ਕੀਤਾ ਹੈ। ਦੇਵਲੋਕ ਨੂੰ ਚੱਲਿਆ ਗਣ ਗੰਧਰਵ ਸਵਾ ਸੁਖਵਾਸੀ, ਜੰਮਪੁਰ ਗਿਆ ਪੁਕਾਰ ਸੁਣ ਵਿਰਲਾਵਨ ਜੀ ਨਰਕ ਨਿਵਾਸੀ, ਧਰਮ ਰਾਏ ਨੂੰ ਆਖਿਓ ਸਭਨਾ ਦੀ ਕਰ ਮਿਥਾਸ ਹੈ। ਤੇ ਜਿਵੇਂ ਜਿਵੇਂ ਪ੍ਰਚਲਿਤ ਹੋਇਆ, ਭਾਈ ਗੁਰਦਾਸ ਜੀ ਨੇ ਵੀ ਉਹਦਾ ਉਵੇਂ ਅੰਕਿਤ ਕੀਤਾ ਇੱਕ ਮਿਥਾਸ ਨੂੰ ਐਗਜ਼ਾਮਪਲ ਵਜੋਂ। ਤੇ ਅੱਗੇ ਜਾ ਕੇ ਕੀ ਆਖਿਆ, ਧਰਮ ਰਾਏ ਨੂੰ ਆਖਿਓ ਸਭਨਾ ਦੀ ਕਰ ਬੰਦ ਖਿਲਾ, ਕਰੇ ਬੇਨਤੀ ਧਰਮ ਰਾਏ ਹਾਂ ਸੇਵਕ ਠਾਕਰ ਅਵਨਾਸ, ਗਹਿਣੇ ਧਰਿਓ ਏਕ ਨਾਉ। ਕਹਿਣ ਲੱਗੇ ਮੇਰੇ ਕੋਲ ਹੁਣ ਹੋਰ ਤੇ ਕੁਝ ਨਹੀਂ, ਜਿੰਨਾ ਕੁ ਮੈਂ ਨਾਮ ਨੂੰ ਹਿਰਦੇ ਵਿੱਚ ਵਸਾ ਸਕਿਆ ਓਨਾ ਕੁ ਖਜ਼ਾਨਾ ਮੇਰੇ ਕੋਲ ਹੈ, ਇਹਦੇ ਵਿੱਚੋਂ ਇੱਕ ਨਾਮ ਤੂੰ ਲੈ ਲੈ। ਕਹਿਣੇ ਧਰਿਓ ਏਕ ਨਾਲ, ਪਾਪਾਂ ਨਾਲ ਕਰੇ ਨਿਰਜਾਸੀ, ਜਦੋਂ ਪਾਪਾਂ ਦੇ ਨਾਲ ਉਹਨੂੰ ਨਿਰਜਾਸੀ ਕੀਤਾ ਗਿਆ, ਤੋਲਿਆ ਗਿਆ, ਵੀ ਭਲਾ ਇੰਨੇ ਜੀਵ ਜੰਤਾਂ ਦੇ ਪਾਪ ਇੱਕ ਨਾਮ ਨਾਲ ਤੋਲ ਕੇ ਖਤਮ ਹੋ ਸਕਦੇ ਨੇ। ਪਾਪਾਂ ਨਾਲ ਕਰੇ ਨਿਰਜਾਸੀ, ਕਹਿਣ ਲੱਗੇ ਪਾਸੰਗ ਪਾਪ ਨਾ ਪੁੱਜਣੀ, ਇੱਕ ਨਾਮ ਦੇ ਬਰਾਬਰ ਇੰਨੇ ਜੀਵਾਂ ਦੇ ਪਾਪ ਨਹੀਂ ਪੁੱਜ ਸਕਦੇ, ਥੋੜੇ ਸਨ, ਨਾਮ ਦੀ ਸ਼ਕਤੀ ਜ਼ਿਆਦਾ ਸੀ, ਉਹ ਹੌਲੇ ਸਨ, ਇਹ ਪਾਰਾ ਸੀ। ਪਾਸੰਗ ਪਾਪ ਨਾ ਪੁੱਜਣੀ, ਅੱਗੇ ਕਹਿਣ ਲੱਗੇ ਨਤੀਜਾ ਇਹ ਹੋਇਆ, ਨਰਕੋਂ ਛੁੱਟੇ ਜੀ ਜੰਤ, ਕੱਟੀ ਗਲੋਂ ਸਿਲਕ ਜਮ ਪਾਸੀ, ਪਰ ਧੰਨ ਹਨ ਗੁਰੂ ਅਰਜਨ ਪਾਤਸ਼ਾਹ ਜਿਹੜੇ ਸਿੱਖ ਨੂੰ ਸਿੱਧਾ ਨਾਮ ਨਾਲ ਪਜੋੜਦੇ ਨੇ। ਤੇ ਇੱਕ ਗੱਲ ਸਮਝਾ ਰਹੇ ਨੇ, ਬਾਰ ਬਾਰ ਸਮਝਾ ਰਹੇ ਨੇ ਭਲਿਆ, ਇੱਕ ਖਿਆਲ ਕਰੀ, ਜਿੰਨੇ ਕਰਮ ਧਰਮ ਬਾਕੀ ਨੇ ਜਿਨ੍ਹਾਂ ਦੇ ਦੁਆਲੇ ਅੱਜ ਵੀ ਸਿੱਖ ਵੀ ਫਿਰ ਰਿਹਾ, ਤਦ ਆਪਣੇ ਅੰਦਰ ਦੁਆਲੇ ਝਾਤ ਮਾਰ ਕੇ ਦੇਖਿਓ, ਸਿੱਖ ਵੀ ਅੱਜ ਬਹੁਤਾਤ ਰੂਪ ਵਿੱਚ ਕਰਮ ਕਾਂਡੀ ਹੋਈ ਜਾਂਦਾ ਹੈ। ਦੇਵੀ ਦੇਵਤਿਆਂ ਦੀ ਪੂਜਾ ਵੀ ਕਰਦਾ ਹੈ, ਚੰਦਰਮਾ ਤੇ ਸੂਰਜ ਨੂੰ ਵੀ ਪੂਜ ਰਿਹਾ, ਭਾਵੇਂ ਮੱਸਿਆ ਪੂਰਨ ਮਾਸ਼ੀ ਕਹਿ ਕੇ ਪੂਜੀ ਜਾਂਦਾ, ਪੂਜੀ ਤਾਂ ਜਾਂਦਾ, ਦੀਵੇ ਰੱਖ ਕੇ ਅਗਨ ਨੂੰ ਵੀ ਪੂਜੀ ਜਾਂਦਾ ਹੈ। ਤੁਸੀਂ ਦੇਖਦੇ ਹੋ, ਅਜੇ ਤੱਕ ਮੈਂ ਉਹ ਦੇਖਿਆ, ਜਦੋਂ ਕੋਈ ਦਿਹਾੜਾ ਆਉਂਦਾ, ਬੀਬੀਆਂ ਗਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਸਥਾਨ ਕੇਵਲ ਮੰਜੀ ਸਾਹਿਬ ਦੇ ਪਾਵਿਆਂ ਨਾਲ ਵੀ ਆ ਕੇ ਬਣ ਦਿੰਦੀਆਂ ਨੇ, ਪਾਵਿਆਂ ਨਾਲ ਗਾਣੇ ਬਣ ਦੇਣਗੇ, ਜਦੋਂ ਦਿਨ ਆਉਂਦਾ ਉਦੋਂ ਰੱਖੜੀਆਂ ਪਾਵਿਆਂ ਨਾਲ ਬਣ ਦੇਣਗੀਆਂ। ਇਹ ਸਾਰਾ ਕੁਝ ਸਾਡਾ ਕਰਮਕਾਂਡ ਹੈ, ਜਿਹਦਾ ਧਰਮ ਨਾਲ ਕੋਈ ਸੰਬੰਧ ਨਹੀਂ, ਇਹ ਸਾਰੇ ਯਤਨ ਸਾਡੇ ਵਿਅਰਥ ਨੇ, ਜਿਹਦਾ ਧਰਮ ਨਾਲ ਕੋਈ ਸੰਬੰਧ ਨਹੀਂ। ਗੁਰੂ ਇਹਨਾਂ ਸਾਰੇ ਕਰਮਕਾਂਡ ਵਿੱਚੋਂ ਸਿੱਖ ਨੂੰ ਕੱਢਣਾ ਚਾਹੁੰਦਾ, ਇਹ ਹੁੰਦੀ ਰਹਿਮਤ ਹੈ। ਅਸੀਂ ਫਿਰ ਨਹੀਂ ਸਮਝ ਰਹੇ, ਗੁਰੂ ਬਾਰ ਬਾਰ ਕਹਿੰਦੇ ਭਲਿਆ ਨਾਮ ਗੁਣ ਹੈ ਤੇ ਪ੍ਰਭੂ ਗੁਣ ਹੈ, ਇਸ ਲਈ ਜੇ ਤੂੰ ਪ੍ਰਭੂ ਦੇ ਸਰੂਪ ਰੂਪ ਗੁਣ, ਉਹਦੀਆਂ ਬਖਸ਼ਾਂ, ਉਹਦਾ ਸਰੂਪ ਜਿਹੜਾ ਗੁਣ ਹੈ, ਜੇ ਤੂੰ ਉਹ ਗੁਰੂ ਦੇ ਰਾਹੀਂ ਗੁਣ ਲੈ ਲੈ, ਗੁਰੂ ਗੁਣ ਹੀ ਤਾਂ ਵੰਡ ਰਿਹਾ ਬੈਠਾ ਸ੍ਰੀ ਗੁਰੂ ਗ੍ਰੰਥ ਸਾਹਿਬ, ਤੇ ਜੇ ਉਹ ਗੁਣ ਧਾਰਨ ਕਰ ਲੈ ਤੇ ਤੇਰਾ ਜੀਵਨ ਜਿਹੜਾ, ਤੇਰੇ ਕਰਮ ਜਿਹੜੇ ਨੇ, ਉਹਨਾਂ ਵਿੱਚ ਉਹ ਗੁਣ ਰਮ ਜਾਣ ਤੇ ਤੇਰੀ ਭਗਤੀ ਚੱਲ ਪਏ, ਤੇਰਾ ਨਾਮ ਚੱਲ ਪਏ, ਤੇਰਾ ਸਿਮਰਨ ਚੱਲ ਪਏ, ਉਸੇ ਦਾ ਨਾਮ ਸਿਮਰਨ ਹੋ ਜਾਏ, ਤੇ ਫਿਰ ਵਿਸ਼ਵਾਸ ਕਰ ਤੈਨੂੰ ਇਸ ਕਰਮ ਕਾਂਡ ਵਿੱਚ ਜਾ ਕੇ ਜਿਹੜਾ ਮਨ ਨੂੰ ਪਵਿੱਤਰਤਾ ਨਹੀਂ ਮਿਲਣੀ ਉਹ ਗੁਣਾ, ਕਿਉਂਕਿ ਗੁਣ ਨੇ ਉਹ ਸੰਗਲ ਕੱਟਣੇ ਨੇ ਜਿਹੜੇ ਅਵਗੁਣ ਨੇ ਪੈਦਾ ਕਰਨੇ ਨੇ, ਜਿਹਨੇ ਉੱਤੇ ਭਵਨ ਮੇਖਲੀ ਲਾਈ ਹੈ ਨਾ, ਜਿਹੜਾ ਛੂਟ ਸੁਨਾਈ ਉਹ ਪਿਆਲ ਮੋਹ ਵਿਆਪੇ ਮਾਇਆ ਜਾਲ, ਜਿਹੜਾ ਮਾਇਆ ਨੇ ਐਡਾ ਵੱਡਾ ਜਾਲ ਫੈਲਾਇਆ ਨਾ, ਜਿਹੜਾ ਧਰਤੀ ਤੇ ਅਸਮਾਨ ਵਿੱਚ ਜਾ ਕੇ ਵੀ ਮੈਂ ਉਹਦੇ ਕੋਲੋਂ ਨਹੀਂ ਬਚ ਸਕਦਾ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆ ਕੇ ਕਹਿੰਦੇ ਨੇ ਬਚ ਸਕਦਾ। ਕਹਿਣ ਲੱਗੇ ਨਾਨਕ ਅਵਗੁਣ ਜੇਤੜੇ ਤੇਤੇ ਗਲੀ ਜ਼ੰਜੀਰ, ਜੇ ਗੁਣ ਹੋਣ ਤਾਂ ਕੱਟੀਆਂ, ਤੇ ਗੁਣ ਕੌਣ ਹੈ? ਹਬ ਗੁਣ ਤੈਂਡੇ ਨਾਨਕ ਜੀਓ, ਮੈਂ ਕੂ ਥੀਏ, ਮੈਂ ਨਿਰਗੁਣ ਤੇ ਕਿਆ ਹੋਵੇ, ਮੈਂ ਤਾਂ ਅਵਗੁਣ ਆ, ਤੇਰੇ ਕੋਲ ਗੁਣ ਬਹੁਤੇ ਨੇ, ਗੁਣਵੰਤਿਆ ਮੈਂ ਤੇਰੇ ਅੱਗੇ ਬੇਨਤੀ ਕਰਨਾ, ਨਾਨਕ ਨਿਰਗੁਣ ਗੁਣ ਕਰੇ, ਜਿਹਦੇ ਕੋਲ ਗੁਣ ਕੋਈ ਨਹੀਂ ਉਹਨੂੰ ਗੁਣ ਦੇਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਬੈਠਾ ਹੈ ਜਿਹੜਾ ਜਿਹਦੇ ਕੋਲ ਗੁਣ ਕੋਈ ਨਹੀਂ ਉਹਨੂੰ ਗੁਣ ਦੇ ਰਿਹਾ, ਹਰ ਰੋਜ਼ ਦੇ ਰਿਹਾ। ਤੇ ਗੁਰੂ ਇਹੋ ਗੱਲ ਕਹਿੰਦੇ ਨੇ ਭਲਿਆ, ਜੇ ਤੂੰ ਗੁਣ ਰੂਪੀ ਨਾਮ ਨੂੰ ਹਿਰਦੇ ਵਿੱਚ ਟਿਕਾ ਲਵੇਂ ਤਾਂ ਜਿਹੜੇ ਤਿਰ ਭਵਨ ਮੇਖਲੀ ਤੋਂ ਤੂੰ ਨਹੀਂ ਬਚ ਸਕਦਾ, ਧਰਤੀ ਅਸਮਾਨ ਵਿੱਚ ਜਾ ਕੇ ਨਹੀਂ ਬਚ ਸਕਦਾ, ਉਹਦੇ ਤੋਂ ਛੁਟਕਾਰਾ ਹੋ ਸਕਦਾ, ਉਹਦੇ ਤੋਂ ਬਚ ਸਕਦਾ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਛੂਟ ਸੁਨਾਈ ਉਹ ਪਿਆਲ ਮੋਹ ਵਿਆਪੇ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਕਹਿਣ ਲੱਗੇ ਇੱਕੋ ਤਰੀਕਾ ਹੈ, ਹਰ ਕਾ ਨਾਮ ਜਪਤ ਦੁੱਖ ਜਾਏ, ਕਿਉਂਕਿ ਨਾਨਕ ਇਹ ਗੁਣ ਨਾਮ ਸੁਖਮਣੀ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਕੇਂਦਰੀ ਸ਼ਬਦ ਹੈ, ਰਹਾਓ ਦੀ ਤੁਕ। ਇਸ ਲਈ ਗੁਰੂ ਹਰ ਸਿੱਖ ਦੀ ਜੀਵ ਆਤਮਾ ਨੂੰ, ਹਰ ਸਿੱਖ ਦੇ ਮਨ ਦੀ ਵਿਚਾਰਧਾਰਾ ਨੂੰ ਦਿਸ਼ਾ ਦਿੰਦੇ ਨੇ ਤੇ ਘੇਰ ਕੇ ਲਿਆ ਕੇ ਮੁੜ ਨਾਮ ਦੇ ਦਰਵਾਜ਼ੇ ਤੇ ਖੜਾ ਕਰ ਦਿੰਦੇ ਨੇ। ਤੇ ਕਹਿਣ ਲੱਗੇ ਭਲਿਆ, ਮੈਂ ਕਿਸੇ ਉਚੇਚ ਨਾਲ, ਕਿਸੇ ਖੁਸ਼ਾਮਦ ਨਾਲ ਨਾਮ ਦੀ ਗੱਲ ਨਹੀਂ ਕਰ ਰਿਹਾ, ਬਲਕਿ ਸਹਿਜ ਜੋ ਅਸਲੀਅਤ ਹੈ, ਜਿਸ ਦਾ ਮੈਨੂੰ ਗਿਆਨ ਹੋਇਆ, ਜੋ ਮੈਂ ਸਮਝਿਆ, ਉਹ ਤੇਰੇ ਨਾਲ ਸਾਂਝਾ ਕਰ ਰਿਹਾ। ਤੇ ਉਹ ਹੈ ਕੀ? ਹਰ ਕਾ ਨਾਮ ਜਪਤ ਦੁੱਖ ਜਾ, ਹਰ ਕਾ ਨਾਮ ਜਪਤ ਦੁੱਖ ਜਾ, ਨਾਨਕ ਬੋਲੇ ਨਾਨਕ ਬੋਲੇ ਸਹਿਜ ਸੁਭਾ। ਨਾਨਕ ਬੋਲੇ ਨਾਨਕ ਬੋਲੇ ਸਹਿਜ ਸੁਭਾ, ਸਹਿਜ ਸੁਭਾ ਸੋਚ ਕਰੇ, ਸੋਚ ਕਰੇ ਦਿਨ ਸੇ ਹਰ ਰਾਤ, ਸੋਚ ਕਰੇ ਦਿਨ ਸੇ ਹਰ ਰਾਤ, ਮਨ ਕੀ ਮੈਲ, ਮਨ ਕੀ ਮੈਲ ਨਾ ਤਨ ਤੇ ਜਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਸੋਚ ਕਰੇ, ਸੋਚ ਕਰੇ ਦਿਨ ਸਿਰ ਤਨਦ ਹੁਣੇ ਸਿਰਫ ਇਸ ਲਈ ਚੇਤਨਤਾ ਹੈ, तन धोने, इसलिए क्योंकि तंदुरुस्ती है। मैं एक बार की सी पर इनू मन दुरुस्ती मन धोना नहीं समझ लेना, इनू धर्म नहीं जान लेना। कोई भी काम धर्म कमाण लई पांडा धोए बैस धूप देवो, क्योंकि मैं ये भी चाहना कि ये भुलेखा ना पै जाए, बस इशनान करने की लोड़ ही नहीं। पांडा तो है पांडा है पांडा, पर पांडा तो है बैस धूप देवो तो दूध दे को जावो, वस्तु दूध है। मनुख का तन बीमार हो गए, तन की संभाल ना करे, मन चाहे मैं सात संगत विच जावा, तन बीमार हो गए नहीं जा सकेगा, नहीं सुन सकेगा। पर जे मन बीमार हो, मन बीमार हो तो सात संगत विच बैठ के भी गैर हाजिर रहेगा। आ भी गया, मन बीमार है, उनू इथों का टेस्ट ही नहीं बनेगा। जिमें बीमार किसी बच्चे नू, बीमार किसी व्यक्ति का मूँह का टेस्ट बदल जाता है ना, उन्हूं चंगे चंगे भोजन भी चंगे नहीं लगते, उन्हां विच स्वाद ही नहीं आता। जो मन बीमार होंदा है उन्हूं बाणी भी चंगी नहीं लगती, जो मन बीमार होंदा है उन्हूं कीर्तन भी चंगा नहीं लगता, जो मन बीमार होंदा उदों गुरु के बचन गुरु का हुक्म भी चंगा नहीं लगता, मिठा ही नहीं लगता। इसलिए मन नूं बीमारी तो बचाना है, इलाज करना है, ते तन नूं बीमारी तो बचाना है, इशनान करना है। इशनान जेड़ा है तन की सफाई का साधन है, सुच का साधन नहीं। इसे भी बाणी अंदर बार बार ये आख दिता गया, सूचे ये ना आखिए बैण जे पिंडा धोए, सोच करे दिन सार रात, मन की मैल ना तन ते जात। तन की सफाई मन की सोच, ये दो लफ्ज़ सोच ते सफाई विच जेड़ा अंतर है उन्हूं समझना है। तन की सफाई करनी है उन्हूं सोच नहीं समझना, सोच जेड़ी वो मन की है, वो नाम नाल हुंदी है। इसलिए गुरु ने बार बार कह दिता, कहने लगे नाम कहत गोविंद का, अगली अद्धी तुक पढ़ो, नाम कहत गोविंद का सूची पई रसना, और रसना भी सूची हो जाती है जदों नाम गोविंद दा रसना ते आवे। सोच उन्दे नाल होनी है, पानी नाल जड़ी होनी है, वो सफाई होनी है। इसलिए उन्हूं सोच समझ के अपना धर्म जेड़ा है उत्थे निर्भर नहीं कर देना। जे किसे वक्त कोई शरीरक परेशानी हो जाए, जां किसे सफर विच जांदे आ किसी थावे इशनान करना ना मिले, तो अपने आप नू अधर्मी नहीं जानना। पर नाम सिमरन गुण हर थावे मिलते ने, कोई रोक नहीं सकता, उन्दे तो कदी भी अवेसला नहीं होना। ये दो चीज़ा बिल्कुल वक् कर देनी, संभाल दो चीज़ों की, इस एनेक रूप विच देनी है। वो किसी वक्त रह सकता है, नाम नहीं रहना चाहिए, गुण नहीं रहने चाहिए, क्योंकि उनका ਉਹ ਸਰੀਰਕ ਚੀਜ਼ ਹੈ, ਅਸਥਾਨ ਬਦਲਦਾ, ਉਹਦੇ ਨਾਲ ਅਨੇਕਾਂ ਔਕੜਾਂ ਆਉਂਦੀਆਂ ਨੇ, ਅਨੇਕਾਂ ਪਰੇਸ਼ਾਨੀਆਂ ਆਉਂਦੀਆਂ ਨੇ। ਕਿਸੇ ਵੇਲੇ ਸਫ਼ਰ ਵਿੱਚ ਜਲ ਨਹੀਂ ਮਿਲਦਾ ਇਸ਼ਨਾਨ ਕਰਨ ਵਾਸਤੇ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬਾਣੀ ਵੀ ਨਹੀਂ ਵਿਚਾਰਨੀ, ਕਿਉਂਕਿ ਅੱਜ ਮੈਂ ਇਸ਼ਨਾਨ ਨਹੀਂ ਕੀਤਾ। ਉਹ ਸਫਾਈ ਹੈ ਤਨ ਦੀ, ਸੁੱਚ ਮਨ ਦੀ ਹੈ। ਅਤੇ ਗੁਰੂ ਕਹਿੰਦੇ ਨੇ ਜਿੰਨੀ ਦੇਰ ਮਨ ਸੁੱਚਾ ਨਹੀਂ ਹੁੰਦਾ, ਉਨੀ ਦੇਰ ਪ੍ਰਭੂ ਦਾ ਮੰਦਰ ਨਹੀਂ ਬਣਦਾ, ਉਹਨਾਂ ਦਾ ਮਨ ਘਰ ਹੀ ਰਹਿ ਜਾਂਦਾ, ਅਜੇ ਮੰਦਰ ਨਹੀਂ ਬਣਦਾ। ਜਿਸ ਦਿਨ ਮੰਦਰ ਬਣਦਾ ਉਸ ਦਿਨ ਪ੍ਰਭੂ ਉਹਦੇ ਵਿੱਚ ਆ ਕੇ ਨਿਵਾਸ ਕਰਦਾ, ਫਿਰ ਅਪੇਤਾ ਹੁੰਦੀ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੇਕਾ ਫਤਿਹ ਬੁਲਾਓ।